गुरु रूप प्यारी सात संगत जी वाहिगुरु जी का खालसा वाहिगुरु जी की फतेह। भाई साहब भाई वीर सिंह जी की एक अमोलक लिखत है जिसका सिरलेख है टिके दीवार ते लद्दा परोपकारी। आओ उसका अगला हिस्सा सरवण करने की कोशिश करिए जी। पिछले भाग में तीजी पौड़ी की व्याख्या की गई सी, आओ हुण चौथी पौड़ी सरवण करिए जी। ये पौड़ी पढ़ के फिर अष्टांग दंडोत की। श्री गुरु जी अजे उस तरह नेत्र मुंदे समाधि विच लिवलीन विराज रहे सन। दीवान सारा भी उस तरह लिव दी मूरत धारी बैठा सी कि दोहां वीरां ने अदब नाल उठ के फिर उसे राग विच चौथी पौड़ी गायन की। मूल होरियों गंग वहाई है दुनियाई आखे के क्यों, नानक ईसर जगन्नाथ उछदी वैण विर क्यों, मधाणा परबत कर नेत्र बासक शब्द रिड़क्यून, चौदह रतन निकालियन कर आवा गौण चिलक्यून, कुदरत एह विखालियन जिण एवड पिंड थिड़िक्यून, लैणे धरियन छतर सिर असमान के आड़ा छिक्यून, जोत समाणी जोत माए आप आपे सेती मिक्यून, सिखां पुत्रां कोख कै सब उम्मत वेखो जे क्यून, जां सुदोस्ता लैणा टिके। अर्थ गुरु नानक ने लैणे अगे मथा टेक के पुठे पासे गंगा वहा दिती है। दुनिया आखदी है की कीता है, गुरु नानक ईश्वर हन अते जगत दे स्वामी हन, उन्होंने दुनिया दी हाथों उच्चे वाक उचारे हन, परबत नू मदाणा बना के बासक यानी नाग दा नेत्रा कत के शब्द नू रिड़क सुट्यो ने, चौदह रतन कढ़ियो ने ते उन्हां वर्तन विच लिया के संसार नू प्रकाशित कीते ने, जिन्हां गुरु नानक ने एडे वड्डे पिंड लैणे नू परखियों ने, उन्हां ने आ कुदरत पर तख दिखाई के लैणे दे सिर ते छतर धर दित्तो ने ते आसमान तीक उसकी वड्याई पहुँचाईयो ने। गुरु नानक ने अपनी जोत गुरु अंगद की जोत विच समा दित्ती, आप अपने आप नाल समाई पाईयो ने, सिखां ते पुत्रां नू परख के हे सारी उमत देखो जो कीतों ने, जदों सोध ले उस तां लैणे नू टिक्यों ने। भाव गुरु नानक जी ने गुरु अंगद जी नू जद गद्दी दित्ती तां मत्था टेकिया है। इस गल ते बलवंड जी दसदे सन के लोकी पए हैरान होण ते आखण कि ए की उल्टी गंगा वहाई ने, पर उन्हां नू की पता सी असल भेद दा। गुरु अंगद मामूली खतरी नहीं सन जिन्हां नू नानक गुरु ईश्वर जगन्नाथ ने जीव जान के मत्था टेकिया सी। लैणा तुर तो अवतार सी, संसार विच मानुख जीवन तबाह हो चुका सी, जी के दाते गुरु दी थुड़ सी ते उधर पूरन सिख दी थुड़ सी। नानक गुरु दा ते लैणा सिख दा संपूर्ण आदर्श बन के संसार लई करनी दसण नू आए सन। गुरु नानक जी जानते सन के लैणा ज्योति है, तद ही पहले दिन आख दिता साने के आ भाई लैणा तू साथों लैणा ते असा तेरा देना। इस भेद का इस पौड़ी विच हाल खुलदा है जिस वेले दसदे अंत के जोत समाणी जोत माए, गुरु नानक दी गुरता रूप जोत लैणे दी गुरता रूप जोत विच समा के एकमिक हो गई। सजाती सजाती विच समाउंदा है, विजाती सजाती विच नहीं समा सकता। गुरु नानक गुरु अंगद विच समा गया, लैणे नू खिताब भी अंगद दा मिलिया, इसे कारण करके फिर लैणे नू एवड पिंड ना आख दे मत्था टेकिया तां जोत अगे जद ए जोत यानी गुरु अंगद सिखी दा आदर्श संसार लई कायम कर चुकी तां गुरियाई दा आदर्श कायम करन लई नानक दी थां नानक होके कम करन लई आग्या आ गई। बाकी रही ये गल के लैणा जी गुरु नानक नू मिलन तो पहले हनेरे विच क्यों रहे, इसका कारण एक आत्म भेद है जो एक दृष्टान नाल समझ गोचरा हो जाता है। जदों मूर्तां दा रात नू ओ तमाशा करते हैं जो जादू दी लालटैन तो करते हैं कि एक निक्के जे शीशे थानी चादर उत्ते प्रतिबिंब पै के वड्डियां वड्डियां मूर्तां दिसदियां हन, तदों सारा चानण बुझा दिता जांदा है। हनेरे कीते बिना वो खेल हो नहीं सकदा। नानक पूरन गुरु अवतार ਪੂਰੀ ਰੋਸ਼ਨੀ ਵਿੱਚ ਰਹਿ ਕੇ ਆਪਣਾ ਗੁਰਿਆਈ ਦਾ ਆਦਰਸ਼ ਦਿਖਾ ਸਕਦਾ ਸੀ ਤੇ ਲੈਣਾ ਪੂਰਨ ਗੁਰੂ ਅਵਤਾਰ, ਇੱਕ ਖਾਸ ਸਮੇਂ ਤਾਈਂ ਆਰਜ਼ੀ ਹਨੇਰੇ ਵਿੱਚ ਰਹਿ ਕੇ ਆਪਣੀ ਪੂਰਨ ਸਿੱਖੀ ਦਾ ਆਦਰਸ਼ ਦਿਖਾ ਸਕਦਾ ਸੀ। ਹੁਣ ਸੰਸਾ ਇਹ ਹੈ ਕਿ ਫਿਰ ਗੁਰੂ ਨਾਨਕ ਜੀ ਨੂੰ ਲੈਣੇ ਤਾਈਂ ਸੋਧਣ, ਘੋਖਣ, ਠਿੜਕਾਵਣ, ਕੋਲ ਪਲਾਵਣ, ਪੀੜਨ ਤੇ ਜੋਖਣ ਪਰਖਣ ਦੀ ਕੀ ਲੋੜ ਸੀ? ਉਹ ਤਾਂ ਜਾਣਦੇ ਸਨ ਕਿ ਜੋਤ ਹੈ, ਇਹ ਧੁਰ ਦਾ ਟਿੱਕਾ ਹੈ, ਮੈਂ ਕਹਿ ਚੁੱਕਾ ਹਾਂ ਮੈਂ ਤੇਰਾ ਦੇਣਾ ਹੈ। ਇਸ ਦਾ ਕਾਰਨ ਇਹ ਹੈ ਕਿ ਸਿੱਖ ਦਾ ਆਦਰਸ਼ ਸੰਪੂਰਨ ਕਿਸ ਤਰ੍ਹਾਂ ਪ੍ਰਤੱਖ ਹੋ ਕੇ ਦਿਸੇ। ਜਦ ਤੱਕ ਕਿ ਸਿੱਖ ਆਜ਼ਮਾਇਸ਼ ਯਾਨੀ ਪਰਤਾਵੇ ਵਿੱਚ ਪੂਰਾ ਨਾ ਨਿਕਲੇ, ਜੇ ਪਰਤਾਵਾ ਨਾ ਕੀਤਾ ਜਾਵੇ ਤਾਂ ਪ੍ਰਤੱਖ ਸੰਸਾਰ ਵਿੱਚ ਕਿਸ ਤਰ੍ਹਾਂ ਸਿੱਧ ਹੋਵੇ ਕਿ ਸਿੱਖੀ ਦੀ ਇਹ ਪੂਰਨ ਆਦਰਸ਼ਕ ਦਸ਼ਾ ਹੈ ਜੋ ਗਿਰਾਵ ਨਾ ਖਾ ਸਕੇ ਅਤੇ ਸਭ ਤੋਂ ਉੱਚੀ ਹੋਵੇ। ਉੱਚੀ ਉਹ ਹੈ ਜੋ ਸਭੇ ਰੋਕਣ ਵਾਲੀਆਂ ਰੋਕਾਂ ਤੋਂ ਨਿਕਲ ਕੇ ਉੱਪਰ ਚੜ ਜਾਵੇ। ਇਸ ਲਈ ਰੋਕ ਪਾ ਕੇ ਉਸਦੇ ਚੜ੍ਹਨ ਦਾ ਬਲ ਦਾ ਪਰਖਣਾ ਆਜ਼ਮਾਇਸ਼ ਨਹੀਂ, ਸਗੋਂ ਉਸਨੂੰ ਉਸਦੇ ਆਦਰਸ਼ 'ਤੇ ਪਹੁੰਚਾਉਣਾ ਹੈ। ਇਸ ਲਈ ਗੁਰੂ ਨਾਨਕ ਨੇ ਸੋਧਿਆ, ਭੋਖਿਆ, ਪਰਖਿਆ, ਇਸ ਤਰ੍ਹਾਂ ਸਿੱਖ ਤੋਂ ਖਾਲੀ ਸੰਸਾਰ ਵਿੱਚ ਆਦਰਸ਼ ਕਾਇਮ ਹੋ ਗਿਆ ਕਿ ਸਿੱਖੀ ਦਾ ਪੂਰਾ ਨਮੂਨਾ ਜੋ ਹੋ ਸਕਦਾ ਹੈ ਤਾਂ ਲੈਣਾ ਜੀ ਹੋ ਸਕਦਾ ਹੈ। ਇਹਨਾਂ ਦੇ ਨਮੂਨੇ ਨੂੰ ਆਪਣਾ ਨਿਸ਼ਾਨਾ ਬਣਾ ਕੇ ਸਿੱਖੀ ਦੇ ਪੰਥ ਉੱਤੇ ਟੁਰਨਾ ਲੋੜੀਏ। ਇਉਂ ਪਰਖਣਾ ਉਸ ਆਦਰਸ਼ ਦਾ ਜ਼ਰੂਰੀ ਹਿੱਸਾ ਸੀ। ਗੁਰੂ ਸਿੱਖ ਦੇ ਮੁਕੰਮਲ ਆਦਰਸ਼ ਲਈ ਵੱਖੋ ਵੱਖਰੇ ਕੰਮਾਂ ਲਈ ਦੋਵੇਂ ਇੱਕ ਜੋਤ ਵਿੱਚੋਂ ਕਾਰਕ ਹੋ ਕੇ ਆਏ ਸਨ। ਔਰ ਦਸੋਂ ਗੁਰੂ ਇੱਕ ਰੂਪ, ਇੱਕ ਜੋਤ, ਇੱਕ ਰੰਗ, ਪੂਰਨ ਗੁਰ ਅਵਤਾਰ ਸਨ। ਇਸੇ ਕਰਕੇ ਦਸਵੇਂ ਗੁਰੂ ਜੀ ਨੇ ਕਿਹਾ ਹੈ, ਭਿੰਨ ਭਿੰਨ ਸਭੂ ਕਰ ਜਾਣਾ, ਏਕ ਰੂਪ ਕਿਨਹੂ ਪਹਿਚਾਨਾ, ਜਿਨ ਜਾਣਾ ਤਿਨੈ ਸਿੱਧ ਪਾਈ, ਬਿਨ ਸਮਝੈ ਸਿੱਧ ਹਾਥ ਨਾ ਆਈ। ਇਸ ਭੇਤ ਨੂੰ ਲੋਕ ਨਾ ਜਾਣ ਕੇ ਆਖਦੇ ਸਨ। ਗੁਰੂ ਨਾਨਕ ਨੇ ਕੀ ਕੀਤਾ? ਉਹ ਜੋ ਕਹਿੰਦਾ ਹੁੰਦਾ ਸੀ ਕਿ ਦੂਸਰਾ ਨਜ਼ਰ ਨਹੀਂ ਆਉਂਦਾ ਜਿਸ ਅੱਗੇ ਮੈਂ ਚੁੱਕਾਂ, ਉਹ ਲੈਣੇ ਅੱਗੇ ਕਿਉਂ ਚੁੱਕਿਆ? ਜਾਂ ਕੋ ਮਹਿਲ ਹਜ਼ੂਰ ਦੂਜੇ ਨਿਵੇਂ ਕਿਸ ਦੀ? ਉੱਚੀ ਨਜ਼ਰ ਵਾਲੇ ਗੁਰੂ ਨਾਨਕ ਨੇ, ਜਿਨ੍ਹਾਂ ਨੂੰ ਸਦਾ ਹੀ ਮਹਿਲ ਅਧੂਰ ਸੀ, ਜਿਨ੍ਹਾਂ ਨੇ ਦੂਸਰੇ ਅੱਗੇ ਮੱਥਾ ਕਦੇ ਨਹੀਂ ਟੇਕਿਆ, ਲੈਣੇ ਅੱਗੇ ਕਿਉਂ ਟੇਕਿਆ? ਪਰ ਗੁਰੂ ਨਾਨਕ ਨੇ ਤਾਂ ਗੁਰਤਾ ਦੀ ਜੋਤ ਅੱਗੇ ਜੋ ਤੁਰ ਤੋਂ ਪਹਿਲੇ ਸਿੱਖੀ ਦਾ ਆਦਰਸ਼ ਕਾਇਮ ਕਰਕੇ ਫਿਰ ਗੁਰਤਾ ਦੇ ਆਦਰਸ਼ ਪਰ ਆ ਖੜਾਉਣ ਲਈ ਭੇਜੀ ਗਈ ਸੀ, ਮੱਥਾ ਟੇਕਿਆ ਹੈ। ਤਾਂ ਦੱਸਦੇ ਹਨ, ਜਿੰਨਾ ਚਿਰ ਲੈਣਾ ਸਿੱਖੀ ਦੇ ਆਦਰਸ਼ ਨੂੰ ਦਿਖਾਲਦਾ ਸੀ, ਟਿਕਿਆ ਨਹੀਂ। ਜਦ ਉਸ ਆਦਰਸ਼ ਨੂੰ ਕਾਇਮ ਕਰ ਚੁੱਕਾ ਤਦ ਹੇ ਉਮਤ ਜੀ ਦੇਖੋ ਗੁਰੂ ਨਾਨਕ ਨੇ ਕੀ ਕੀਤਾ? ਜਦੋਂ ਸੋਧ ਲਿਓ ਉਸ ਕਿ ਸਿੱਖੀ ਸੰਪੂਰਨ ਹੋ ਗਈ ਤਾਂ ਝੱਟ ਗੁਰਤਾ 'ਤੇ ਟਿਕੇ ਉਸ, ਤਾਂ ਝੱਟ ਉਲਟੀ ਗੰਗ ਵਹਾਈਓ, ਅਰਥਾਤ ਗੁਰੂ ਦੀ ਜੋਤ ਨਿਰੰਜਨੀ ਅੱਗੇ ਮੱਥਾ ਟੇਕੇ ਉਸ। ਇਹ ਉਲਟੀ ਗੰਗਾ ਨਹੀਂ ਸੀ, ਇਹ ਤਾਂ ਕੁਦਰਤ ਇਹ ਵੇਖਾਲੀਅਨ ਸੀ, ਜਿਸਨੇ ਐਡਾ ਵੱਡਾ ਪਿੰਡ ਜੋ ਜੋਤ ਨਿਰੰਜਨੀ ਦਾ ਹਰਿਮੰਦਰ ਸੀ ਉਸਨੂੰ ਜਦ ਠਿਣਕਾ ਕੇ ਪਰਖਿਓਸ ਤਾਂ ਪੂਰਨ ਸਿੱਖ ਸਿੱਧ ਕੀਤੁਸ। ਜਦ ਪਰਖਿਓਸ ਤਾਂ ਕੁਦਰਤ ਕੀ ਦਿਖਾਇਓਸ ਕਿ ਗੁਰਤਾ ਦਾ ਛੱਤਰ ਸਿਰ 'ਤੇ ਧਰ ਦਿੱਤੁਸ ਅਤੇ ਆਪ ਮੱਥਾ ਟੇਕਿਓਸ, ਅਤੇ ਐਸਾ ਕਰਨ ਨਾਲ ਲੈਣੇ ਦੀ ਵਡਿਆਈ ਆਕਾਸ਼ਾਂ ਤੀਕ ਉੱਚੀ ਕਰ ਦਿੱਤੀ ਉਸ। 14 ਰਤਨ ਜੋ ਇਸ ਪੌੜੀ ਵਿੱਚ ਦੱਸੇ ਹਨ ਉਹਨਾਂ ਦਾ ਜ਼ਿਕਰ ਅਤੇ ਕੁਛ ਗਿਣਤੀ 6ਵੀਂ ਪੌੜੀ ਵਿੱਚ ਫਿਰ ਅੱਗੇ ਵੀ ਦੱਸਣਗੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।